ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ, ਚੰਤ ਸੁਣੋ ਬੇਨੰਤੀਆ, ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਸੁਣੋ ਬੇਨੰਤੀਆ, ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਦੁਖ ਹਰਨ ਕਿਰਪਾ ਕਰਨ, ਮੋਹਨ ਕਲ ਕਲੇਸ਼ ਭੰਜਨਾ, ਸਰਨ ਤੇਰੀ ਰੱਖ ਲਿਓ ਮੇਰੀ, ਸਰਬ ਮੈਂ ਨਿਰੰਜਨਾ, ਸੁਣਤ ਪੇਖਤ ਸੰਗ ਸਭ ਕੈ, ਪ੍ਰਭ ਨੇਰੂ ਤੇ ਨੇਰੇ, ਅਰਦਾਸ ਨਾਨਕ ਸੁਣ ਸਵਾਮੀ, ਰੱਖ ਲਿਓ ਘਰ ਕੇ ਚੇਰੇ, ਸੁਣਤ ਪੇਖਤ ਸੰਗ ਸਭ ਕੈ, ਪ੍ਰਭ ਨੇਰੂ ਤੇ ਨੇਰੇ, ਅਰਦਾਸ ਨਾਨਕ ਸੁਣ ਸਵਾਮੀ, ਰੱਖ ਲਿਓ ਘਰ ਕੇ ਚੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਗੁਰੂ ਸਵਾਰੀ ਸਤਸੰਗ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਅੱਜ ਦੇ ਮੁੱਖ ਵਾਕ ਦੀ ਸ਼ਬਦ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਵਿਖੇ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਗੁਰੂ ਸਰੂਪ ਸਤਸੰਗ ਜੀਓ, ਸਨਿਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 547 'ਤੇ ਸੁਭਾਏਮਾਨ ਹੈ। ਰਾਗ ਬਿਹਾਗੜਾ ਅਤੇ ਬਾਣੀ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਿਆ ਹੈ। ਆਪਣੀਆਂ ਕਮਜ਼ੋਰੀਆਂ ਨੂੰ ਖੁੱਲ੍ਹ ਕੇ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ ਰੱਖਿਆ ਹੈ ਕਿ ਸਾਡੇ ਵਿੱਚ ਕਿੰਨੇ ਵਿਕਾਰ ਨੇ, ਕਿੰਨੇ ਅਸੀਂ ਔਗਣ ਕਰਦੇ ਹਾਂ। ਸਤਸੰਗ ਜੀਓ, ਜਿਹੜੇ ਵੀ ਆਪਣੇ ਮਨ ਦੀ ਭਾਵਨਾ ਹੈ ਸਿੱਖ ਨੇ ਆ ਕੇ ਗੁਰੂ ਨੂੰ ਦੱਸਣੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ। ਜਿਹੜਾ ਵੀ ਅਸੀਂ ਕੰਮ ਲੋੜਦੇ ਹਾਂ ਉਹ ਗੁਰੂ ਨੂੰ ਆ ਕੇ ਪਰਮਾਤਮਾ ਨੂੰ ਆ ਕੇ ਦੱਸੀਏ, ਬੇਨਤੀ ਕਰੀਏ। ਜਾਂ ਹੋਰ ਸ਼ਬਦ ਆਉਂਦੇ ਨੇ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਵੀ ਤੇਰੇ ਮਨ ਦੀ ਬਿਰਥਾ ਹੈ, ਪੀੜਾ ਹੈ, ਉਹ ਗੁਰੂ ਨੂੰ ਆ ਕੇ ਦੱਸ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਛੋੜ ਸਿਆਣਪ ਸਗਲ ਮਨ ਧਨ ਅਰਪ ਧਰ। ਆਪਣੀ ਸਿਆਣਪ ਆਪਣੀ ਬੁੱਧੀ ਨੂੰ ਛੱਡ ਦੇ, ਗੁਰੂ ਦੀ ਮਤ ਲੈ ਲੈ। ਤੋ ਗੁਰੂ ਦੀ ਕੀ ਮਤ ਹੈ, ਗੁਰੂ ਸਾਹਿਬ ਜੀ ਨੇ ਸਾਨੂੰ ਅੱਜ ਦੀ ਕੀ ਸਿੱਖਿਆ ਦਿੱਤੀ ਹੈ, ਕਿਉਂਕਿ ਇਹ ਸਤਸੰਗਤ ਗੁਰੂ ਦੀ ਕਲਾਸ ਹੈ। ਕਲਾਸ ਦੇ ਵਿੱਚ ਟੀਚਰ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ, ਬੱਚੇ ਉਹਨੂੰ ਧਿਆਨ ਨਾਲ ਸੁਣਦੇ ਨੇ। ਇੱਥੇ ਸਤਸੰਗਤ ਵਿੱਚ ਗੁਰੂ ਦੀ ਕਲਾਸ ਲੱਗੀ ਹੋਈ ਹੈ, ਅਤੇ ਗੁਰੂ ਦੀ ਕਲਾਸ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ ਚੰਤ।
ਬਿਹਾਗੜਾ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ,
ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮ।
ਹੇ ਮੇਰੇ ਮਾਲਕ, ਮੇਰੇ ਸੁਆਮੀ, ਮੇਰੀ ਇੱਕ ਬੇਨਤੀ ਹੈ, ਮੇਰੀ ਇੱਕ ਅਰਦਾਸ ਹੈ, ਆਪ ਜੀ ਧਿਆਨ ਨਾਲ ਸਰਵਣ ਕਰੋ।
ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ।
ਅਸੀਂ ਕਰੋੜਾਂ ਅਪਰਾਧ ਕਰਦੇ ਹਾਂ, ਕਰੋੜਾਂ ਪਾਪ ਕਰਦੇ ਹਾਂ। ਸੱਚ ਹੈ ਕਿ ਮਨੁੱਖ ਕਿੰਨੇ ਪਾਪ ਕਰਦਾ ਹੈ, ਇਹਦੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਹੀ ਦੱਸਿਆ ਹੈ ਕਿ ਕਿੰਨੇ ਪਾਪ ਕੇ ਬਹੁ ਕੋਟ। ਇੱਕ ਨਹੀਂ, ਦੋ ਨਹੀਂ, ਕੋਟ ਕਹਿੰਦੇ ਨੇ ਕਿਲੇ ਨੂੰ। ਸਤਿਗੁਰੂ ਜੀ ਕਹਿੰਦੇ ਕਿ ਮਨੁੱਖ ਪਾਪਾਂ ਦੇ ਕਰਮ ਕਰ ਕਰਕੇ ਕਿਲੇ ਉਸਾਰ ਰਿਹਾ ਹੈ, ਕਿਲੇ ਦਿਨ ਰਾਤ ਪਾਪ ਕਰੀ ਜਾ ਰਿਹਾ ਹੈ। ਕਿੰਨੇ ਪਾਪ ਕੇ ਬਹੁ ਕੋਟ, ਦਿਨਸ ਰਹਿਣੀ ਥਕਤ ਨਾਹੀ ਕਤਹਿ ਨਾਹੀ ਛੋਟ। ਹੈਰਾਨਗੀ ਇਸ ਗੱਲ ਦੀ ਹੈ ਕਿ ਜੇਕਰ ਅਸੀਂ ਸਰੀਰਕ ਤੌਰ 'ਤੇ ਕੋਈ ਕੰਮ ਕਰ ਲਈਏ, ਸਾਡਾ ਸਰੀਰ 2-3-4 ਘੰਟੇ ਬਾਅਦ ਥੱਕ ਜਾਂਦਾ ਹੈ, ਪਰ ਜਦੋਂ ਮਨੁੱਖ ਪਾਪ ਕਰਦਾ ਹੈ, ਦਿਨ ਰਾਤ ਬੁਰੇ ਹੀ ਕਰਮ ਕਰੀ ਜਾ ਰਿਹਾ ਹੈ, ਨਾ ਇਹ ਅੱਕਦਾ ਹੈ ਨਾ ਇਹ ਥੱਕਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਕਿੰਨੇ ਪਾਪ ਕਰਦਾ ਹੈ, ਜਾਂ ਪਾਪ ਕਿਹਨੂੰ ਕਿਹਾ ਗਿਆ ਹੈ, ਉਹ ਸਾਰੇ ਕਰਮ ਜਿਨ੍ਹਾਂ ਕਰਮਾਂ ਦੇ ਕਰਨ ਕਰਕੇ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉਂ। ਇਸ ਸੰਸਾਰ ਦੇ ਵਿੱਚ ਦੁੱਖ ਮਿਲਦੇ ਨੇ, ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਨਹੀਂ ਮਿਲਦੀ, ਉਹਨਾਂ ਨੂੰ ਗੁਰਬਾਣੀ ਨੇ ਪਾਪ ਕਿਹਾ ਹੈ। ਤੋ ਇਹ ਪਾਪ ਮਨੁੱਖ ਦਿਨ ਰਾਤ ਕਰ ਰਿਹਾ ਹੈ, ਕਰ ਕਰਕੇ ਕਿਲੇ ਉਸਾਰ ਰਿਹਾ ਹੈ, ਅਤੇ ਇਹ ਅੰਦਰ ਦੀ ਭਾਵਨਾ ਗੁਰੂ ਸਾਹਿਬ ਜੀ ਸਾਨੂੰ ਦੱਸਣ ਦਾ ਢੰਗ ਦੱਸ ਰਹੇ ਨੇ। ਪਰ ਪਰਮਾਤਮਾ ਜੀ, ਉਹ ਤੁਹਾਡੇ ਚੇਰੇ ਹਾਂ, ਤੁਹਾਡੇ ਸੇਵਕ ਹਾਂ, ਤੁਹਾਡੇ ਦਾਸ ਹਾਂ।
ਦੁੱਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਭੰਜਨ।
ਆਪ ਜੀ ਬਾਰੇ ਸਰਵਣ ਕੀਤਾ ਹੈ ਕਿ ਤੁਸੀਂ ਦੁੱਖਾਂ ਨੂੰ ਹਰਨ ਵਾਲੇ ਹੋ, ਕਿਰਪਾ ਨੂੰ ਕਰਨ ਵਾਲੇ ਹੋ। ਐ ਪਰਮਾਤਮਾ ਜੀਓ, ਤੁਸੀਂ ਮਨ ਨੂੰ ਮੋਹਣ ਵਾਲੇ ਹੋ। ਕਲ ਕਲੇਸ਼ ਹੈ ਭੰਜਨਾ, ਕਲਾ ਕਲੇਸ਼ ਝਗੜਿਆਂ ਨੂੰ ਖਤਮ ਕਰਨ ਵਾਲੇ ਹੋ।
ਸਰਨ ਤੇਰੇ ਰੱਖ ਲੇ ਹੋ ਮੇਰੇ ਸਰਬ ਮੈਂ ਨਿਰੰਜਨਾ।
ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਸ਼ਰਨ ਆਏ ਨੂੰ ਰੱਖ ਲਵੋ, ਸਰਬ ਮੈਂ ਨਿਰੰਜਨਾ। ਸਰਬ ਮੈਂ ਪਰਮਾਤਮਾ ਹਰ ਜਗ੍ਹਾ 'ਤੇ ਹਾਜ਼ਰ ਨਾਜ਼ਰ ਹੈ। ਇਹ ਨਹੀਂ ਕਿ ਪਰਮਾਤਮਾ ਇੱਥੇ ਮੌਜੂਦ ਹੈ ਸਤਸੰਗਤ ਵਿੱਚ ਅਤੇ ਹੋਰ ਜਗ੍ਹਾ 'ਤੇ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਜਗ੍ਹਾ 'ਤੇ ਪਰਮਾਤਮਾ ਮੌਜੂਦ ਹੈ। ਦਸਮ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਲੇ ਹਰੀ, ਥਲੇ ਹਰੀ, ਉਰੇ ਹਰੀ, ਬਣੇ ਹਰੀ, ਗਿਰੇ ਹਰੀ, ਗੁਫੇ ਹਰੀ। ਹਰ ਜਗ੍ਹਾ 'ਤੇ ਪਰਮਾਤਮਾ ਮੌਜੂਦ ਹੈ, ਹਰ ਜੀਵ ਦੇ ਵਿੱਚ ਮੌਜੂਦ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਫਦੈ ਚਾਨਣ ਸਭ ਮੈਂ ਚਾਨਣ ਹੋਏ। ਉਹ ਪਰਮਾਤਮਾ ਕਿਹੜੀ ਜਗ੍ਹਾ 'ਤੇ ਨਹੀਂ ਹੈ? ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਨੀ, ਘੜ ਘੜ ਮਾਧੋ ਜੀਆ। ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ।
ਸੁਣਤ ਪੇਖਤ ਸੰਗ ਸਭ ਕੈ, ਪ੍ਰਭ ਨੇਰੂਹੋਂ ਤੇ ਨੇਰੇ।
ਉਹ ਜੀਵਾਂ ਦੀਆਂ ਅਰਦਾਸਾਂ ਨੂੰ ਸੁਣਦਾ ਹੈ। ਸੁਣਤ ਪੇਖਤ ਸਾਰੇ ਜੀਵਾਂ ਦੇ ਕੰਮਾਂ ਨੂੰ ਉਹ ਵੇਖਦਾ ਪਿਆ ਹੈ ਕਿ ਜੀਵ ਕਿਹੋ ਜਿਹੇ ਕਰਮ ਕਰਦੇ ਪਏ ਨੇ। ਸੁਣਤ ਪੇਖਤ ਸੰਗ ਸਭ ਕੈ, ਸਾਰਿਆਂ ਦੇ ਨਾਲ ਹੈ। ਪ੍ਰਭ ਨੇਰ ਹੂੰ ਤੇ ਨੇਰੇ, ਪਰਮਾਤਮਾ ਇੰਨਾ ਨੇੜੇ ਹੈ, ਸੰਸਾਰ ਦੀ ਕੋਈ ਵੀ ਵਸਤੂ ਇੰਨੀ ਨੇੜੇ ਨਹੀਂ। ਭਗਤ ਰਵਿਦਾਸ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਪਰਮਾਤਮਾ ਸਾਡੇ ਹੱਥਾਂ ਅਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਉਹ ਸਾਰਿਆਂ ਦੇ ਜੀਵਾਂ ਦੀਆਂ ਅਰਦਾਸਾਂ ਨੂੰ ਸੁਣਦਾ ਪਿਆ ਹੈ, ਵੇਖਦਾ ਪਿਆ ਹੈ। ਜਿਹਨੂੰ ਆਪਾਂ ਰੋਜ਼ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਾਡੇ ਅੰਦਰ ਨੂੰ ਜਾਣਨ ਵਾਲਾ ਹੈ।
ਅਰਦਾਸ ਨਾਨਕ ਸੁਣ ਸਵਾਮੀ, ਰੱਖ ਲੇ ਹੋ ਘਰ ਕੇ ਚੇਰੇ।
ਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਪਰਮਾਤਮਾ ਜੀਓ, ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਰੱਖ ਲਿਵੋ, ਕਿਰਪਾ ਕਰਕੇ ਸਾਨੂੰ ਵਿਕਾਰਾਂ ਤੋਂ ਬਚਾ ਲਿਵੋ।
ਸਮਰੱਥ ਸਦਾ ਹਮ ਦੀਨ ਭਿਖਾਰੀ ਰਾਮ।
ਤੁਹਾਡੇ ਬਾਰੇ ਸੁਣਿਆ ਹੈ ਕਿ ਤੁਸੀਂ ਸਮਰੱਥ ਹੋ, ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੋ। ਅਸੀਂ ਤੁਹਾਡੇ ਦਰ ਦੇ ਮੰਗਦੇ ਹਾਂ, ਭਿਖਾਰੀ ਹਾਂ, ਜਾਚਕ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਦਾਤਾ ਕੇਵਲ ਪਰਮਾਤਮਾ। ਉਹਨਾਂ ਦੇ ਸਲੋਕ ਨੇ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਦਰ ਮੰਗਦਾ ਫਿਰਦਾ ਹੈ ਸੰਸਾਰ, ਕੇਵਲ ਦਾਤਾ ਪਰਮਾਤਮਾ ਹੈ। ਕੋਈ ਛੋਟਾ ਮੰਗਦਾ ਹੈ, ਕੋਈ ਵੱਡਾ ਮੰਗਦਾ ਹੈ, ਹੈ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਸਾਰੇ ਅਸੀਂ ਮੰਗਦੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਤੋੜ ਨਾ ਆਵਈ, ਅਗੰਤ ਭਰੇ ਭੰਡਾਰ। ਇਹ ਸਿੱਖਿਆ, ਇਹ ਮੈਸੇਜ ਆਪਾਂ ਦ੍ਰਿੜ ਕਰ ਲਈਏ ਕਿ ਮੰਗਣਾ ਕੇਵਲ ਪਰਮਾਤਮਾ ਤੋਂ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਨਾ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰਿਆਂ ਜੀਵਾਂ ਨੂੰ ਇੱਕ ਦਾਤਾ ਦਾਤਾ ਦੇਣ ਵਾਲਾ ਹੈ, ਉਹ ਨਹੀਂ ਭੁੱਲਣਾ ਚਾਹੀਦਾ।
ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ।
ਸਾਡੀ ਹਾਲਤ ਕੀ ਹੈ? ਅਸੀਂ ਮਾਇਆ ਦੇ ਮੋਹ ਦੇ ਵਿੱਚ ਮਗਨ ਹੋਏ ਪਏ ਹਾਂ, ਮਾਇਆ ਦੇ ਵਿੱਚ ਖਚਤ ਹੋਏ ਪਏ ਹਾਂ। ਇਹ ਗੱਲ ਸਮਝਣ ਵਾਸਤੇ ਕਿ ਮਾਇਆ ਵਿੱਚ ਕਿਵੇਂ ਖਚਤ ਹਾਂ, ਰਹਿਰਾਸ ਸਾਹਿਬ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਅਲੇ। ਮੋਹ ਦੇ ਚਿੱਕੜ ਦੇ ਵਿੱਚ ਐਸੇ ਫਸੇ ਪਏ ਹਾਂ, ਮੇਰੇ ਵੇਖਦਿਆਂ ਵੇਖਦਿਆਂ ਗੁਰੂ ਸਾਹਿਬ ਕਹਿੰਦੇ ਕਿੰਨੇ ਡੁੱਬ ਗਏ ਅਤੇ ਕਿੰਨੇ ਡੁੱਬਣ ਨੂੰ ਤਿਆਰ ਨੇ। ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਮਨੁੱਖ ਕੋਈ ਪਸ਼ੂ ਪਰਿੰਦਾ ਦਲਦਲ ਦੇ ਵਿੱਚ ਫਸ ਜਾਵੇ, ਜਿੰਨੇ ਉਹ ਹੱਥ ਪੈਰ ਮਾਰਦਾ ਹੈ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਲਈ ਉਨਾ ਹੀ ਹੋਰ ਹੇਠਾਂ ਨੂੰ ਧੱਫਦਾ ਜਾਂਦਾ ਹੈ। ਮਾਇਆ ਦਾ ਮੋਹ ਇਸ ਤਰ੍ਹਾਂ ਦਾ ਹੈ, ਧੀਆਂ ਪੁੱਤਰਾਂ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦਾ ਮੋਹ ਇਸ ਤਰ੍ਹਾਂ ਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿ ਮੈਂ ਵੇਖਿਆ ਕਿ ਸੰਸਾਰ ਇਹਦੇ ਵਿੱਚ ਡੁੱਬਦਾ ਪਿਆ ਹੈ। ਰੋਜ਼ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਅਲੇ, ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? ਜਦੋਂ ਪਰਮਾਤਮਾ ਵਿਸਰ ਜਾਂਦਾ ਹੈ ਤੇਰੇ ਗੁਣ ਗਲ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਤੋ ਸਤਿਗੁਰੂ ਜੀ ਸਾਨੂੰ ਅਰਦਾਸ ਕਰਨ ਦਾ ਢੰਗ ਸਮਝਾ ਰਹੇ ਹਨ।
ਲੋਭ ਮੋਹੇ ਵਿਕਾਰ ਵਾਧਿਓ ਅਨਕ ਦੁੱਖ ਕਮਾਵਨੇ।
ਸਾਡਾ ਜੀਵਨ ਕਿਹੋ ਜਿਹਾ ਹੈ, ਲੋਭ ਦੇ ਵਿੱਚ ਮੋਹ ਦੇ ਵਿੱਚ ਵਿਕਾਰਾਂ ਦੇ ਵਿੱਚ ਫਸੇ ਪਏ ਹਾਂ, ਇੰਨੇ ਨਿਗਰੇ ਪਏ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਉਹ ਸਵਈਆ ਜਿਹੜੇ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਜੀ ਬਾਰੇ ਉਚਾਰਿਆ ਹੈ, ਉਹ ਸਾਡੇ 'ਤੇ ਢੁੱਕਦਾ ਹੈ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਣ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਵੀਰ ਪੜ੍ਹ ਰਹੇ ਸਨ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਸਾਨੂੰ ਅੰਮ੍ਰਿਤ ਚੰਗਾ ਨਹੀਂ ਲੱਗਦਾ, ਅਸੀਂ ਜ਼ਹਿਰ ਖਾ ਰਹੇ ਹਾਂ। ਸਾਨੂੰ ਪਿੱਛੇ ਲੱਗੀਆਂ ਹੋਈਆਂ ਪੰਕਤੀਆਂ ਜਿਹੜੀਆਂ ਨੇ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਿਹਨੇ ਜਨਮ ਨੂੰ ਸੁਹੇਲਾ ਕਰਨਾ, ਜਿਹਨੇ ਜਨਮ ਨੂੰ ਸੁਖੀ ਕਰ ਦੇਣਾ, ਅਸੀਂ ਅੰਮ੍ਰਿਤਧਾਰੀ ਹੋਈਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਉਹ ਜਿਹੜਾ ਸਵਈਆ ਹੈ ਹੂਬ ਹੂ ਸਾਡੇ 'ਤੇ ਵੀ ਢੁੱਕਦਾ ਹੈ। ਜਿਹੜੀ ਭੱਟਾ ਨੇ ਆਪਣੇ ਅੰਦਰ ਦੀ ਹਾਲਾਤ ਬਿਆਨ ਕੀਤੀ ਨਾ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ। ਅਸੀਂ ਧੀਆਂ ਪੁੱਤਰਾਂ ਦੇ ਨਾਲ ਪਿਆਰ ਲਾ ਕੇ ਬੈਠ ਗਏ। ਅਤੇ ਅੱਗੇ ਕਹਿੰਦੇ ਨੇ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਅਰਦਾਸ ਕਰਨ ਦਾ ਢੰਗ ਦੱਸਿਆ ਕਿ ਆਪਣੀ ਅਰਦਾਸ ਗੁਰੂ ਨੂੰ ਆ ਕੇ ਦੱਸੋ, ਗੁਰੂ ਸਾਡੀ ਬਾਂਹ ਫੜੇਗਾ।
ਲੇਵਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ।
ਜਿਹੜਾ ਪਰਮਾਤਮਾ ਹੈ ਅਲਿਪਤ ਹੈ, ਲਿਪਾਏਮਾਨ ਨਹੀਂ, ਉਹਨੂੰ ਕੋਈ ਲੇਪ ਨਹੀਂ ਲੱਗਦਾ। ਬੰਧਨ ਰਹਿਤ ਕਰਤਾ, ਉਹਨਾਂ 'ਤੇ ਪਰਮਾਤਮਾ ਜੀ 'ਤੇ ਕੋਈ ਬੰਧਨ ਲਾਗੂ ਨਹੀਂ ਹੁੰਦਾ। ਸਾਡੇ 'ਤੇ ਸਾਰੇ ਬੰਧਨ ਲਾਗੂ ਨੇ, ਪਰ ਪਰਮਾਤਮਾ ਬੰਧਨਾਂ ਤੋਂ ਮੁਕਤ ਹੈ। ਇਸ ਗੱਲ ਨੂੰ ਸਮਝਣ ਵਾਸਤੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਦੀ ਜਿੰਨੀ ਕਾਰ ਵਿਹਾਰ ਹੈ ਅਸੀਂ ਅੱਖਰਾਂ ਦੇ ਨਾਲ ਕਰਦੇ ਹਾਂ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਪਰ ਅੱਗੇ ਕਹਿੰਦੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਸ ਪਰਮਾਤਮਾ ਨੇ ਇਹ ਅੱਖਰ ਲਿਖੇ ਨੇ, ਬਣਾਏ ਨੇ, ਉਹਦੇ 'ਤੇ ਇਹ ਅੱਖਰ ਲਾਗੂ ਨਹੀਂ ਜੇ ਹੁੰਦੇ। ਪਰਮਾਤਮਾ ਬੰਧਨਾਂ ਤੋਂ ਮੁਕਤ ਹੈ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਰਮਾਤਮਾ ਬੰਧਨਾਂ ਤੋਂ ਮੁਕਤ ਹੈ, ਜੀਵ ਆਪਣਾ ਹੀ ਕੀਤਾ ਪਾਉਂਦੇ ਨੇ। ਕੀਆ ਆਪਣਾ ਪਾਵਨੇ, ਜਿਹੋ ਜਿਹਾ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਸਾਨੂੰ ਦੁੱਖ ਸੁੱਖ ਪ੍ਰਾਪਤ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਹੈ, ਕਹਿੰਦੇ ਨੇ ਕਿ ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਭਾਈ ਜਿਹੋ ਜਿਹਾ ਤੂੰ ਕਰਮ ਕਰੇਗਾ ਉਹੋ ਜਿਹਾ ਤੈਨੂੰ ਉਹਦਾ ਫਲ ਮਿਲ ਜਾਵੇਗਾ। ਇਸ ਕਰਕੇ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਹੋ, ਚੰਗੇ ਕਰਮ ਕਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮਾਂ ਦੇ ਨਾਲ ਵਾਹਿਗੁਰੂ ਜੀ ਦੇ ਨੇੜੇ ਹੋਇਆ ਜਾ ਸਕਦਾ ਹੈ, ਕਰਮਾਂ ਦੇ ਨਾਲ ਦੂਰ ਹੋਇਆ ਜਾ ਸਕਦਾ ਹੈ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਕਰ ਅਨੁਗ੍ਰਹ ਪਤਿਤ ਪਾਵਨ ਬਹੁ ਜੋਨ ਭ੍ਰਮ ਤੇ ਹਾਰੀ।
ਕਰ ਅਨੁਗ੍ਰਹ, ਪਰਮਾਤਮਾ ਜੀਓ ਦਇਆ ਕਰੋ, ਕਿਰਪਾ ਕਰੋ, ਮਿਹਰ ਕਰੋ। ਤੁਸੀਂ ਪਤਿਤ ਤੋਂ ਪਾਵਨ ਕਰਨ ਵਾਲੇ ਹੋ, ਅਸੀਂ ਬੜੀਆਂ ਜੂਨਾਂ ਦੇ ਵਿੱਚ ਭਟਕਦਿਆਂ ਭਟਕਦਿਆਂ ਹਾਰ ਗਏ, ਥੱਕ ਗਏ, ਕਿੰਨੇ ਜਨਮ ਭਟਕੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਪਏ ਨੇ ਕਿ ਇੱਕ ਜਨਮ ਨਹੀਂ ਭਟਕੇ। ਪਾਵਨ ਪਵਿੱਤਰ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਗੁਣਵੰਤੀ। ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਹਉ ਆਇਆ ਦੂਰ ਹੋਂ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇੱਕ ਜਨਮ ਦਾ ਨਹੀਂ ਅਸੀਂ ਚੱਲੇ, ਬੜੀ ਦੂਰ ਤੋਂ ਚੱਲੇ ਹਾਂ। ਹਉ ਆਇਆ ਦੂਰੋਂ ਚੱਲ ਕੈ, ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰਮਤਿ ਵਿਦਿਆ ਮਾਰਤੰਡ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਪਾਧੀ ਮਿਲੀ, ਬੜੀ ਹੀ ਸੋਹਣੀ ਉਹਨਾਂ ਨੇ ਵਿਆਖਿਆ ਕੀਤੀ ਹੈ। ਉਹ ਕਹਿੰਦੇ ਨੇ ਕਿ ਹਉ ਆਇਆ ਦੂਰੋਂ ਚੱਲ ਕੈ, ਇਹ ਜਿਹੜੀ ਦੂਰੀ ਹੈ ਇਹਨੂੰ ਆਪਾਂ ਕਿਲੋਮੀਟਰਾਂ ਵਿੱਚ ਨਹੀਂ ਨਾਪ ਸਕਦੇ। ਅੱਜ ਕੋਈ ਵੀਰ ਦਿੱਲੀ ਤੋਂ ਚੱਲ ਕੇ ਆਇਆ ਹੋਵੇਗਾ, ਕੋਈ ਬੰਬੇ ਤੋਂ, ਕੋਈ ਇੰਗਲੈਂਡ ਤੋਂ, ਕੋਈ ਕਨੇਡਾ ਤੋਂ, ਇਹ ਦੂਰੀ ਕਿਹੜੀ ਹੈ ਜਿਹੜੀ ਅਸੀਂ ਹੁਕਮਨਾਮਾ ਲੈਣ ਤੋਂ ਪਹਿਲਾਂ ਮੰਗਲਾਚਰਨ ਵਜੋਂ ਸ਼ਬਦ ਪੜ੍ਹਦੇ ਹਾਂ ਕਿ ਹਉ ਆਇਆ ਦੂਰੋਂ ਚੱਲ ਕੈ। ਇਹ ਉਹ ਦੂਰੀ ਹੈ ਜਿਹੜੀ ਅਸੀਂ ਵੱਖ ਵੱਖ ਜਨਮਾਂ ਨੂੰ ਭਟਕਣ ਤੋਂ ਬਾਅਦ ਇਹ ਮਨੁੱਖਾ ਦੇਹੀ ਨੂੰ ਪ੍ਰਾਪਤ ਹੋਏ ਹਾਂ, ਜਿਹਦੀ ਗੱਲ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਨੇ ਕਿ ਅਨੇਕਾਂ ਜਨਮ, ਕਿੰਨੇ ਜਨਮ ਭਟਕੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਦੱਸੋ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਕਹਿੰਦੇ ਨੇ ਕਈ ਜਨਮ ਸੈਲ ਗਿਰ ਕਰਿਆ, ਐ ਮਨੁੱਖ ਤੂੰ ਅਰਬਾਂ ਖਰਬਾਂ ਸਾਲ ਪੱਥਰ ਰਿਹਾ। ਪੱਥਰ ਹੁਣ ਆਪਾਂ ਕਦੀ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਪੱਥਰ ਬਣੇ ਹੋਵਾਂਗੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਨੇ ਕਿ ਇੱਕ ਜਨਮ ਨਹੀਂ, ਤੂੰ ਕਈ ਜਨਮ ਪੱਥਰ ਦੇ ਰੂਪ ਵਿੱਚ ਬਤੀਤ ਕੀਤੇ ਨੇ। ਇਸ ਤੋਂ ਬਾਅਦ ਅਗਾਂਹ ਹੋਰ ਚੱਲੇ ਅਤੇ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਕਈ ਜਨਮ ਸ਼ਾਖ ਕਰ ਉਪਾਇਆ, ਐ ਮਨੁੱਖ ਤੂੰ ਕਈ ਜਨਮ ਬ੍ਰਿਸ਼ ਬਣਿਆ, ਬੂਟੇ ਬਣਿਆ, ਟਾਹਣੀਆਂ ਬਣਿਆ। ਸਾਧ ਸੰਗਤ ਜੀ ਸਦਕੇ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ। ਕਿਉਂ ਜਾਈਏ? ਕਿਉਂਕਿ ਵਿਗਿਆਨਕ ਤਾਂ ਅੱਜ ਦੱਸਦੇ ਪਏ ਨੇ। ਬੰਗਾਲ ਦਾ ਰਹਿਣ ਵਾਲਾ ਸਰ ਜਗਦੀਸ਼ ਚੰਦਰ ਬੋਸ ਇੱਕ ਵਿਗਿਆਨਕ ਹੈ, ਉਹਨੇ ਅੱਜ ਦੱਸਿਆ ਹੈ ਕਿ ਇਹ ਜਿਹੜੇ ਬੂਟੇ ਨੇ ਇਹਨਾਂ ਵਿੱਚ ਜਾਨ ਹੁੰਦੀ ਹੈ, ਇਹਨਾਂ ਵਿੱਚ ਔਰਤਾਂ ਵੀ ਹੁੰਦੀਆਂ ਨੇ, ਇਹਨਾਂ ਵਿੱਚ ਮਰਦ ਵੀ ਹੁੰਦੇ ਨੇ, ਇਹਨਾਂ 'ਤੇ ਗਰਮੀ ਦਾ ਵੀ ਅਸਰ ਪੈਂਦਾ ਹੈ, ਇਹਨਾਂ 'ਤੇ ਸਰਦੀ ਦਾ ਅਸਰ ਵੀ ਪੈਂਦਾ ਹੈ। ਵਿਗਿਆਨਕਾਂ ਨੇ ਅੱਜ ਦੱਸਿਆ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 500 ਸਾਲ ਪਹਿਲਾਂ ਦੱਸਦੇ ਪਏ ਨੇ ਕਿ ਮਨੁੱਖ ਤੂੰ ਕਈ ਜਨਮ ਇਹਨਾਂ ਦੇ ਵਿੱਚ ਵੀ ਬਤੀਤ ਕੀਤੇ। ਕਈ ਜਨਮ ਸ਼ਾਖ ਕਰ ਉਪਾਇਆ, ਇਕੱਲਾ ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਅਗਾਂਹ ਹੋਰ ਚੱਲਿਆ ਕਿੰਨੇ ਜਨਮ ਭਟਕੇ ਹਾਂ ਹਉ ਆਇਆ ਦੂਰੋਂ ਚੱਲ ਕੇ। ਕਿੰਨੇ ਜਨਮ ਭਟਕੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਇਸ ਤੋਂ ਬਾਅਦ ਅਗਾਂਹ ਫਿਰ ਚੱਲਿਆ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਅੱਜ ਜਿਹੜੇ ਸਾਡੇ ਸਕੂਲ ਬੱਚੇ ਪੜ੍ਹਦੇ ਨੇ ਨਾ, ਉਹਨਾਂ ਨੂੰ ਡਾਰਵਨ ਦਾ ਸਿਧਾਂਤ ਪੜ੍ਹਾਇਆ ਜਾਂਦਾ ਹੈ। ਡਾਰਵਨ ਦਾ ਸਿਧਾਂਤ ਕੀ ਹੈ? ਡਾਰਵਨ ਇੱਕ ਵਿਗਿਆਨਕ ਦਾ ਨਾਮ ਹੈ। ਉਹਨੇ ਇਹ ਦੱਸਿਆ ਕਿ ਮਨੁੱਖ ਦਾ ਜਿਹੜਾ ਪਿਛੋਕੜ ਹੈ ਇਹ ਬਾਂਦਰ ਹੈ। ਬਾਂਦਰ ਤੋਂ ਵਿਕਾਸ ਕਰਦਿਆਂ ਕਰਦਿਆਂ ਅਸੀਂ ਮਨੁੱਖ ਬਣੇ ਹਾਂ। ਡਾਰਵਨ ਤੇ ਕੇਵਲ ਇੰਨਾ ਦੱਸਦਾ ਹੈ ਕਿ ਮਨੁੱਖ ਦਾ ਅਤੀਤ ਬਾਂਦਰ ਹੈ, ਪਿਛੋਕੜ ਬਾਂਦਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਤੋਂ ਵੀ ਪਹਿਲਾਂ ਲੈ ਜਾਂਦੇ ਨੇ, ਕਹਿੰਦੇ ਨੇ ਮਨੁੱਖ ਤੂੰ ਪੱਥਰ ਦੇ ਵਿੱਚ, ਬ੍ਰਿਸ਼ ਬੂਟਿਆਂ ਦੇ ਵਿੱਚ, ਇਹ ਕੀੜੇ ਪਤੰਗਿਆਂ ਦੇ ਵਿੱਚ ਲੰਘਦਿਆਂ ਇਹ ਮਨੁੱਖਾ ਦੇਹੀ ਨੂੰ ਪ੍ਰਾਪਤ ਹੋਇਆ ਹੈ। ਅਤੇ ਕਿਸ ਵਾਸਤੇ ਇਹ ਮਿਲੀ ਹੈ? ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਹੋ ਇਹ ਦੇ ਸੰਜਰੀਆ। ਜਾਂ ਰਹਿਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਇੱਕ ਵਾਰੀ ਮਿਲੀ ਹੈ, ਇੱਕ ਮੌਕਾ ਮਿਲਿਆ ਹੈ, ਇਹਨੂੰ ਖੁੰਝਾ ਨਾ। ਜੇਕਰ ਇਸ ਮੌਕੇ ਨੂੰ ਵੀ ਤੂੰ ਖੁੰਝਾ ਦਿੱਤਾ ਨਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਉਹ ਆਉਂਦਾ ਰਹੇਗਾ, ਜਾਂਦਾ ਰਹੇਗਾ, ਜੰਮਦਾ ਰਹੇਗਾ, ਮਰਦਾ ਰਹੇਗਾ। ਤਾਂ ਫਿਰ ਕਰਨਾ ਕੀ ਚਾਹੀਦਾ ਹੈ? ਕਰਨਾ ਇਹ ਚਾਹੀਦਾ ਹੈ ਕਿ ਜੋ ਗੁਰੂ ਨੇ ਸਿੱਖਿਆ ਦਿੱਤੀ ਉਹਨੂੰ ਆਪਾਂ ਪੱਲੇ ਬੰਨ ਲਈਏ। ਵਾਰ ਵਾਰ ਦੇ ਜਨਮ ਤੋਂ ਬਚਣ ਵਾਸਤੇ ਇਹ ਪਾਵਨ ਪੰਗਤੀਆਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਕਿ ਪੀਵੋ ਪਾਹੋ ਲਖੰਡੇ ਧਾਰ ਹੋਏ ਜਨਮ ਸੁਹੇਲਾ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਵਿਸਾਖੀ ਦਾ ਸਾਜਨਾ ਦਿਵਸ, ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਜੋ ਮਹਾਨ ਕੌਤਕ ਰਚਿਆ ਹੈ, ਇਤਿਹਾਸਕਾਰ ਦੱਸਦੇ ਨੇ ਕਿ 80,000 ਦਾ ਇਕੱਠ ਸੀ, ਜਿਹਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਨੂੂੰ ਇੱਕ ਸਿੰਘ ਦੇ ਸਿਰ ਦੀ ਲੋੜ ਹੈ। 80,000 ਦੇ ਇਕੱਠ ਵਿੱਚ 5 ਸਿੰਘਾਂ ਨੇ ਆਪਣੇ ਟਾਈਮ 'ਤੇ ਆਪੋ ਆਪਣੇ ਸੀਸ ਗੁਰੂ ਨੂੰ ਸਮਰਪਣ ਕਰ ਦਿੱਤੇ, ਭੇਟਾ ਕਰ ਦਿੱਤੇ। ਇਹ ਜਿਹੜੀ 5 ਸਿੰਘਾਂ ਦੇ ਸਿਰਾਂ ਦੀ ਮੰਗ ਕੀਤੀ ਹੈ ਨਾ, ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਕੀਤੀ, ਜੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹਨੇ ਸਿੱਖ ਧਰਮ ਦਾ ਪਾਂਧੀ ਬਣਨਾ, ਜਿਹਨੇ ਪ੍ਰੇਮ ਦੀ ਖੇਡ ਖੇਡਣੀ ਹੈ, ਉਹਦੇ ਲਈ ਸ਼ਰਤ ਇਹ ਹੈ ਕਿ ਉਹ ਆਪਣਾ ਜਿਹੜਾ ਸੀਸ ਹੈ ਤਲੀ 'ਤੇ ਰੱਖ ਕੇ ਇੱਧਰ ਆਵੇ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨਣਾ ਕੀਜੈ। ਗੁਰੂ ਨਾਨਕ ਸਾਹਿਬ ਜੀ ਨੇ ਉਹ ਤਿਆਰੀ ਆਰੰਭ ਕਰ ਦਿੱਤੀ ਹੈ। ਇਸ ਤਿਆਰੀ ਨੂੰ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਹੋਰ ਪੱਕਿਆਂ ਕੀਤਾ, ਜਦੋਂ ਉਹਨਾਂ ਨੇ ਸਮਝਾਇਆ ਬਾਣੀ ਦੇ ਵਿੱਚ, ਕਹਿੰਦੇ ਜਿੰਨੇ ਵੀ ਗੁਰੂ ਨੂੰ ਆਪਾ ਭੇਟ ਕਰਨਾ ਹੈ ਉਹਦੇ ਲਈ ਇੱਕ ਸ਼ਰਤ ਹੈ। ਸ਼ਰਤ ਕੀ ਜੀ? ਸ਼ਰਤ ਇਹ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਸੇ ਤਿਆਰੀ ਨੂੰ ਭਗਤ ਕਬੀਰ ਜੀ ਨੇ ਕਰਵਾਇਆ, ਕਹਿੰਦੇ ਜਿੰਨੇ ਗੁਰੂ ਵਾਲੇ ਬਣਨਾ ਹੈ ਉਹਦੇ ਲਈ ਇਹ ਗੱਲ ਜ਼ਰੂਰੀ ਹੈ ਕਿ ਕਬੀਰ ਜਿਸ ਮਰਨਾ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੱਚ ਹੈ ਜਿੰਨਾ ਚਿਰ ਤੱਕ ਅਸੀਂ ਗੁਰੂ ਨੂੰ ਆਪਾ ਭੇਟ ਨਹੀਂ ਕਰਦੇ, ਆਪਣਾ ਇਹ ਦਿਮਾਗ ਇਹ ਸੀਸ ਨਹੀਂ ਭੇਟ ਕਰਦੇ, ਉਹਨਾਂ ਚਿਰ ਤੱਕ ਸਫਲਤਾ ਨਹੀਂ ਜੀ ਮਿਲ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤੁਰਾਈ, ਆਪਾ ਭਾਵ ਗਵਾਉਣਾ ਪਵੇਗਾ। ਸਾਨੂੰ ਤਾਂ ਰੋਜ਼ ਸਿਖਾਇਆ ਜਾ ਰਿਹਾ ਹੈ ਆਨੰਦ ਸਾਹਿਬ ਦੇ ਵਿੱਚ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਨ ਵੀ ਭੇਟਾ ਕਰਦੇ, ਮਨ ਵੀ ਭੇਟਾ ਕਰਦੇ, ਧਨ ਵੀ ਭੇਟਾ ਕਰਦੇ, ਗੁਰੂ ਦਾ ਹੁਕਮ ਮੰਨ। ਅਤੇ ਹੁਕਮ ਮੰਨਣ ਦੇ ਵਿੱਚ ਆਪਾਂ ਕੋਈ ਆਨਾ ਕਾਣੀ ਨਹੀਂ ਕਰਨੀ, ਗੁਰੂ ਵਾਲੇ ਬਹਾਨਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਇਹ ਸਿੱਖ ਧਰਮ ਦੇ ਵਿੱਚ ਦਾਖਲਾ ਹੈ, ਐਡਮਿਸ਼ਨ ਹੈ, ਅੰਮ੍ਰਿਤ ਛਕਣਾ ਸਿੱਖ ਧਰਮ ਦੇ ਵਿੱਚ ਦਾਖਲਾ ਲੈਣਾ ਹੈ। ਸਤਿਸੰਗ ਜੀ, ਸਿਆਣੇ ਮਾਂ ਬਾਪ ਜਾਣਦੇ ਨੇ ਜੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਾਵਾਂਗੇ ਤਾਂ ਉਹ ਪਹਿਲੀ ਦੂਸਰੀ ਤੀਸਰੀ ਚੌਥੀ ਦਸਵੀਂ ਗਿਆਰਵੀਂ ਪਲੱਸ ਟੂ ਬੀ ਏ ਐੱਮ ਏ ਕਰੇਗਾ ਜੇ ਸਕੂਲ ਵਿੱਚ ਦਾਖਲ ਕਰਾਵਾਂਗੇ, ਅਤੇ ਜੇ ਦਾਖਲ ਹੀ ਨਹੀਂ ਕਰਾਇਆ ਤਾਂ ਉਹਨੂੰ ਡਿਗਰੀ ਨਹੀਂ ਮਿਲੇਗੀ। ਜੇ ਅਸੀਂ 80 ਸਾਲ ਦੇ ਹੋ ਗਏ ਹਾਂ, 60 ਸਾਲ ਦੇ ਹੋ ਗਏ ਹਾਂ, 40 ਸਾਲ ਦੇ ਹੋ ਗਏ ਹਾਂ, ਹਾਲੇ ਤੱਕ ਅੰਮ੍ਰਿਤ ਹੀ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਤਾਂ ਗੁਰੂ ਸਾਡੀ ਬਾਂਹ ਕਿਵੇਂ ਫੜੇਗਾ ਜੀ? ਇਹ ਗੱਲ ਯਾਦ ਰੱਖਣਾ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਰੋਜ਼ ਸਮਝਾਈ ਹੈ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੋ ਸਾਡਾ ਸਾਜਨਾ ਦਿਵਸ, ਖਾਲਸੇ ਦਾ ਸਾਜਨਾ ਦਿਵਸ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰਹਿੰਦਾ ਹੈ ਮਨਾਇਆ ਜਾ ਰਿਹਾ ਹੈ। ਮੈਂ ਸਮੁੱਚੇ ਸੰਸਾਰ ਨੂੰ, ਮਾਨਵਤਾ ਨੂੰ ਅਪੀਲ ਕਰਾਂਗਾ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਅਤੇ ਇਹ ਜਿਹੜੀਆਂ ਪਾਵਨ ਪੰਗਤੀਆਂ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਕਿ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਤਾਂ ਕਿ ਅਸੀਂ ਵੱਖ ਵੱਖ ਜਨਮਾਂ ਤੋਂ ਜਿਹੜੇ ਦੁੱਖ ਪਾਏ ਨੇ ਉਹਨਾਂ ਤੋਂ ਬਚ ਸਕੀਏ ਜੀ।
ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨ ਆਧਾਰੇ।
ਬਿਨਵੰਤ ਨਾਨਕ ਦਾਸ ਹਰ ਕਾ, ਨਾਨਕ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਮੋਹਰ ਲਾ ਕੇ ਬੇਨਤੀ ਕਰਦੇ ਨੇ ਕਿ ਐਸੀ ਬੇਨਤੀ ਪਰਮਾਤਮਾ ਦੇ ਚਰਨਾਂ ਵਿੱਚ ਕਰੀਏ ਕਿ ਤੁਸੀਂ ਸਾਡੇ ਪ੍ਰਾਣਾਂ ਦੇ ਆਸਰੇ ਹੋ। ਜਿਵੇਂ ਕੋਈ ਮਨੁੱਖ ਭੋਜਨ ਛਕਣ ਤੋਂ ਬਗੈਰ ਨਹੀਂ ਰਹਿ ਸਕਦਾ, ਇਵੇਂ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਸਾਡਾ ਨਾਮ, ਸਾਡਾ ਵਜੂਦ ਨਹੀਂ ਰਹਿੰਦਾ। ਸਾਡੀ ਹਾਲਤ ਵੀ ਇਸ ਤਰ੍ਹਾਂ ਦੀ ਪਰਮਾਤਮਾ ਜੀ ਬਣਾ ਦਿਓ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ। ਤੁਹਾਡਾ ਸਿਮਰਨ ਕਰਦੇ ਰਹੀਏ, ਜਾਗਦੇ ਰਹੀਏ, ਜਪਦੇ ਰਹੀਏ, ਸੁਚੇਤ ਰਹੀਏ।
ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ।
ਵਾਹਿਗੁਰੂ ਜੀਓ, ਤੁਸੀਂ ਸਮਰੱਥ ਹੋ, ਵੱਡੇ ਹੋ, ਸਾਡੀ ਅਕਲ ਘੱਟ ਹੈ।
ਪਾਲੇ ਅਕਿਰਤ ਘਨਾ ਪੂਰਨ ਦ੍ਰਿਸ਼ਟ ਤੇਰੀ ਰਾਮ।
ਤੁਸੀਂ ਅਕਿਰਤ ਘਨਾ ਨੂੰ ਵੀ ਪਾਲਦੇ ਪੈ ਜੇ, ਉਹਨਾਂ 'ਤੇ ਵੀ ਪੂਰਨ ਦ੍ਰਿਸ਼ਟੀ ਕਰਦੇ ਪੈ ਜੇ, ਪੂਰਨ ਕਿਰਪਾ ਕਰਦੇ ਪੈ ਜੇ। ਦੇਖੋ, ਸੰਸਾਰ ਦੇ ਵਿੱਚ ਕੋਈ ਮਨੁੱਖ ਕਿਸੇ ਦੇ ਨਾਲ ਬੁਰਾ ਕਰ ਦੇਵੇ ਨਾ, ਉਹਦੇ ਨਾਲ ਲੈਣ ਦੇਣ ਬੰਦ ਹੋ ਜਾਂਦਾ ਹੈ। ਪਰ ਪਰਮਾਤਮਾ ਕਿੰਨਾ ਵੱਡਾ ਦਾਤਾ ਹੈ, ਕਈ ਜੀਵ ਪਰਮਾਤਮਾ ਨੂੰ ਚਿੰਤਨ ਨਹੀਂ ਕਰਦੇ, ਯਾਦ ਨਹੀਂ ਕਰਦੇ, ਜਾਂ ਪਰਮਾਤਮਾ ਦੇ ਉਹ ਨਾਸਤਿਕ ਮਨੁੱਖ ਨੇ, ਉਲਟ ਨੇ। ਪਰ ਪਰਮਾਤਮਾ ਉਹਨਾਂ ਨੂੰ ਵੀ ਦਾਤਾਂ ਦੇਈ ਜਾਂਦਾ ਪਿਆ ਹੈ। ਦਸਮ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਪਾਵਨ ਸਵਈਆਂ ਦੇ ਵਿੱਚ, ਉਹ ਕਹਿੰਦੇ ਨੇ ਕਿ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ, ਗਨੀਮਨ ਗਾਰੇ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈਂ ਸਭ ਕੋ ਪ੍ਰਤਪਾਰੈ ਪੋਖੁਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਐਬਾਂ ਨੂੰ ਸਾਡੀਆਂ ਬੁਰਿਆਈਆਂ ਨੂੰ ਵੇਖਦਾ ਪਿਆ ਹੈ ਪਰ ਫਿਰ ਵੀ ਦਾਤਾਂ ਦੇਈ ਜਾਂਦਾ ਪਿਆ ਹੈ। ਉਹਦੀਆਂ ਦਾਤਾਂ ਦਾ ਕੀ ਜ਼ਿਕਰ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿੰਨੀਆਂ ਦਾਤਾਂ ਦਿੰਦਾ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿੰਨਾ ਵੱਡਾ ਦਾਤਾ ਹੈ, ਕਿੰਨੇ ਉਹਦੇ ਤੋਂ ਮੰਗਦੇ ਪਏ ਨੇ। ਕੇਤੇ ਮੰਗੈ ਜੋਧ ਪਾਰ ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖਬ ਦੁੱਟੇ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਏਡਾ ਵੱਡਾ ਦਾਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸ ਸੰਬੰਧੀ ਜ਼ਿਕਰ ਕੀਤਾ ਹੈ,
ਅਗਾਧ ਬੋਧ ਅਪਾਰ ਕਰਤੇ ਮੋਹੇ ਨੀਚ ਕਛੂ ਨ ਜਾਨਾ।
ਅਗਾਧ ਬੋਧ, ਜਿਹਦੀ ਸਮਝ ਸਾਡੀ ਬੁੱਧੀ ਤੋਂ ਬਾਹਰ ਦੀ ਗੱਲ ਹੈ, ਸਾਡਾ ਇਹ ਦਿਮਾਗ ਜਿਸ ਨੂੰ ਪਕੜ ਨਹੀਂ ਸਕਦਾ, ਇਹਦੀ ਸੀਮਾ ਸੀਮਤ ਹੈ। ਪਰਮਾਤਮਾ ਬਹੁਤ ਵੱਡਾ ਹੈ, ਬੇਅੰਤ ਹੈ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਮਝਾਈ ਕਿ ਪਰਮਾਤਮਾ ਕਿੱਡਾ ਵੱਡਾ ਹੈ, ਸਾਡੀ ਸਮਝ ਦੇ ਵਿੱਚ ਨਾ ਆਉਣ ਵਾਲਾ। ਜਦੋਂ ਸਿੱਖ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹਦਾ ਧਿਆਨ ਚਲਾ ਜਾਂਦਾ ਹੈ ਪਰਮਾਤਮਾ ਦੀ ਬੇਅੰਤਤਾਈ ਵੱਲ, ਕਿ ਪਰਮਾਤਮਾ ਕਿੱਡਾ ਵੱਡਾ ਹੈ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਰਿੰਦ। ਸ਼ਬਦ ਵਰਤਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਕੇਤੇ, ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਕੇਤੇ ਇੰਦ ਚੰਦ ਸੂਰ, ਕੇਤੇ ਕਿੰਨੇ ਇੰਦਰ ਨੇ, ਕਿੰਨੇ ਚੰਦਰਮਾ ਨੇ, ਕਿੰਨੇ ਸੂਰਜ ਨੇ, ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਅੱਜ ਸਾਡੇ ਬੱਚੇ ਸਾਇੰਸ ਤੋਂ ਬੜੇ ਹੈਰਾਨ ਹੁੰਦੇ ਨੇ ਕਿ ਸਾਇੰਸਦਾਨਾਂ ਨੇ ਦੱਸ ਦਿੱਤਾ ਕਿ ਕਿੰਨੀਆਂ ਗਲੈਕਸੀਆਂ ਨੇ, ਕਿੰਨੇ ਬ੍ਰਹਿਮੰਡ ਨੇ, ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਮੈਂ ਸਮੁੱਚੇ ਸੰਸਾਰ ਨੂੰ ਬੇਨਤੀ ਕਰਾਂਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰੋ, ਤੁਹਾਡਾ ਸਿਰ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁੱਕ ਜਾਵੇਗਾ ਕਿ ਸਾਇੰਸਦਾਨ ਤੇ ਅੱਜ ਕਹਿੰਦੇ ਪਏ ਨੇ ਕਿ ਗਲੈਕਸੀਆਂ ਦਾ ਪਤਾ ਨਹੀਂ, ਬ੍ਰਹਿਮੰਡਾਂ ਦਾ ਪਤਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ 500 ਸਾਲ ਪਹਿਲਾਂ ਦੇ ਕਹਿੰਦੇ ਪਏ ਨੇ ਕਿ ਕਿੰਨਾ ਕੁਝ ਇਹ ਖਲਾਰਾ ਹੈ। ਸ਼ਬਦ ਕਦੀ ਕਦੀ ਹੁਕਮਨਾਮਾ ਆਉਂਦਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੇ, ਇੱਕ ਗੁਣੀ ਮੂਰਖ ਜਾਤਾ ਰੇ। ਜਿਹੜਾ ਮੇਰਾ ਮਾਲਕ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਇੱਕ ਬ੍ਰਹਿਮੰਡ ਦਾ ਨਹੀਂ, ਕਰੋੜਾਂ ਦਾ। ਸ਼ਬਦ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਇਹ ਤਾਂ ਹੋ ਸਕਦਾ ਹੈ ਕਿਸੇ ਗੁਰਸਿੱਖ ਨੂੰ ਨਾ ਯਾਦ ਹੋਵੇ, ਪਰ ਜਿਹੜੀ ਜਪਜੀ ਸਾਹਿਬ ਦੇ ਵਿੱਚ ਪਾਵਨ ਉਪਦੇਸ਼ ਹੈ, ਉਹ ਤਾਂ ਹਰ ਗੁਰਸਿੱਖ ਨੂੰ ਯਾਦ ਹੈ ਨਾ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਉਸ ਪਰਮਾਤਮਾ ਜੀ ਦਾ।
ਅਗਾਧ ਬੋਧ ਅਪਾਰ ਕਰਤੇ ਮੋਹੇ ਨੀਚ ਕਛੂ ਨ ਜਾਨਾ।
ਮੈਨੂੰ ਹੀ ਨੀਚ ਨੂੰ ਮੈਨੂੰ ਹੀ ਪਰਮਾਤਮਾ ਜੀਓ ਆਪ ਜੀ ਦੀ ਸਮਝ ਨਹੀਂ, ਤੁਸੀਂ ਤਾਂ ਅਪਾਰ ਹੋ ਬੇਅੰਤ ਹੋ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਤੁਹਾਡੇ ਗੁਣਾਂ ਨੂੰ ਕੌਣ ਬਿਆਨ ਕਰ ਸਕਦਾ ਹੈ।
ਰਤਨ ਤਿਆਗ ਸੰਗ੍ਰਹਿਣ ਕੌਡੀ ਪਸ਼ੂ ਨੀਚ ਇਆਨਾ।
ਅਸੀਂ ਤੁਹਾਡਾ ਰਤਨ ਨਾਮ ਉਹਨੂੰ ਤਿਆਗ ਕੇ ਕੌਡੀਆਂ ਜੋੜਦੇ ਫਿਰਦੇ ਹਾਂ, ਇਹ ਤਾਂ ਪਸ਼ੂਆਂ ਵਾਲਾ ਕੰਮ ਹੋ ਗਿਆ, ਇਹ ਤਾਂ ਨੀਵਿਆਂ ਨੀਚਾਂ ਵਾਲਾ ਕੰਮ ਹੋ ਗਿਆ, ਇਹ ਤਾਂ ਬੱਚਿਆਂ ਵਾਲਾ ਕੰਮ ਹੋ ਗਿਆ ਨਾ। ਜਿਹੜਾ ਕੰਮ ਕਰਨਾ ਸੀ, ਨਾਮ ਜਪਣਾ ਸੀ, ਕਬੀਰ ਜੀ ਨੇ ਵੀ ਸਾਨੂੰ ਸਮਝਾਇਆ ਕਿ ਨਾਮ ਸਭ ਨਾਲੋਂ ਕੀਮਤੀ ਹੈ, ਪਰ ਅਸੀਂ ਤਾਂ ਕੌਡੀਆਂ ਵਿਹਾਜਦੇ ਰਹਿ। ਜ਼ਿਕਰ ਕੀਤਾ ਭਗਤ ਕਬੀਰ ਜੀ ਨੇ ਕਿ ਕਿੰਨ ਹੀ ਬਣਜਿਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ, ਪਰ ਜਿਹੜੇ ਗੁਰਮੁਖ ਨੇ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ, ਹਮਾਰੀ ਹਰ ਕੇ ਨਾਮ ਕੇ ਵਿਆਪਾਰੀ। ਆਪਾਂ ਹਰੀ ਦੇ ਨਾਮ ਦੇ ਵਪਾਰੀ ਬਣਨਾ ਹੈ। ਇਹ ਜਿਹੜੀਆਂ ਕੌਡੀਆਂ ਨੇ, ਇਹ ਜਿਹੜਾ ਧਨ ਦੌਲਤ ਹੈ ਜਾਂ ਮਹਿਲ ਮਾੜੀਆਂ ਨੇ, ਇਹ ਸਾਰਿਆਂ ਨੇ ਇੱਥੇ ਛੱਡ ਜਾਣੀਆਂ। ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ। ਜਿਹੜਾ ਮਹਿਲ ਜਿਹੜਾ ਮਕਾਨ ਤੂੰ ਛੱਡ ਜਾਣਾ ਹੈ, ਸਾਰੀ ਉਮਰ ਤੂੰ ਬਣਾਉਣ 'ਤੇ ਲਗਾ ਦਿੱਤੀ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਕਦੀ ਉਹਦੀ ਵੀ ਚਿੰਤਾ ਕੀਤੀ ਹੈ ਕਿ ਅਗਾਂਹ ਕੀ ਹੋਣਾ ਹੈ। ਸਤਿਗੁਰੂ ਜੀ ਸਾਡਾ ਧਿਆਨ ਉਸ ਪਾਸੇ ਵੀ ਖੜਦੇ ਨੇ, ਇਹ ਲੋਕ ਵੀ ਸੁਹੇਲਾ ਕਰਦੇ ਨੇ ਅਤੇ ਪਰਲੋਕ ਵੀ ਸੁਹੇਲਾ ਕਰਦੇ ਪਏ ਨੇ।
ਤਿਆਗ ਚਲਤੀ ਮਹਾਂ ਚੰਚਲ ਦੁੱਖ ਕਰ ਕਰ ਜੋਰੇ।
ਇਹ ਜਿਹੜੀ ਤਿਆਗ ਜਾਣੀ ਹੈ, ਮਹਾਂ ਚੰਚਲ ਮਾਇਆ ਹੈ, ਇਹਨੂੰ ਅਸੀਂ ਪਾਪ ਕਰਮ ਕਰ ਕਰਕੇ ਜੋੜਿਆ ਵਧਾਇਆ ਕਿ ਹੋਰ ਬੈਂਕ ਬੈਲੈਂਸ ਵੱਧ ਜਾਵੇ, ਹੋਰ ਧਨ ਦੌਲਤ ਵੱਧ ਜਾਵੇ, ਜ਼ਮੀਨ ਜਾਇਦਾਦ ਵੱਧ ਜਾਵੇ। ਭਗਤ ਰਵਿਦਾਸ ਜੀ ਨੇ ਇਸ ਨੂੰ ਇਸ ਤਰ੍ਹਾਂ ਸਮਝਾਇਆ ਹੈ ਕਿ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ। ਬਹੁਤੇ ਧੋਖੇ ਫਲ ਫਰੇਬ ਕਰਕੇ ਮਨੁੱਖ ਜਿਹੜਾ ਹੈ ਪਰਾਇਆ ਧਨ ਲਿਆਉਂਦਾ ਹੈ ਅਤੇ ਆ ਕੇ ਧੀਆਂ ਪੁੱਤਰਾਂ 'ਤੇ ਲੁਟਾ ਦਿੰਦਾ ਹੈ। ਪਰ ਭਗਤ ਕਬੀਰ ਜੀ ਸਾਲ ਸਮਝਾਉਂਦੇ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰਾ ਜੀ ਪੈ ਲੀਜੇ। ਅੰਤ ਨੂੰ ਤੈਨੂੰ ਹੀ ਆਪਣਾ ਹਿਸਾਬ ਕਿਤਾਬ ਦੇਣਾ ਪੈਣਾ ਹੈ, ਇਸ ਕਰਕੇ ਪਾਪ ਕਰਮ ਨਾ ਕਰ।
ਨਾਨਕ ਸਰਨ ਸਮਰੱਥ ਸਵਾਮੀ ਪੈਜ ਰਾਖੋ ਮੋਰੀ।
ਐ ਸਮਰੱਥ ਸਵਾਮੀ ਜੀਓ, ਆਪ ਜੀ ਕਿਰਪਾ ਕਰਕੇ ਮੇਰੀ ਪੈਜ ਰੱਖ ਲਵੋ, ਮੇਰੀ ਲਾਜ ਰੱਖ ਲਵੋ।
ਜਾ ਤੇ ਵੀ ਛੁੜਿਆ ਤਿਨ ਆਪ ਮਿਲਾਇਆ ਰਾਮ।
ਜਦੋਂ ਜੀਵ ਇਸ ਤਰ੍ਹਾਂ ਬੇਨਤੀ ਕਰਦਾ ਹੈ, ਫਿਰ ਜਿਸ ਤੋਂ ਵਿਛੜਿਆ ਸੀ ਉਸ ਪਰਮਾਤਮਾ ਨੇ ਹੀ ਕਿਰਪਾ ਕਰਕੇ ਮਿਲਾ ਲਿਆ।
ਸਾਧੂ ਸੰਗਮੇ ਹਰ ਗੁਣ ਗਾਇਆ ਰਾਮ।
ਮਿਲਾਇਆ ਕਿਵੇਂ? ਜਦੋਂ ਸਾਧ ਸੰਗਤ ਕੀਤੀ, ਗੁਰੂ ਕੀ ਸੰਗਤ ਕੀਤੀ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ ਯਾਦ ਆਇਆ, ਸਿਮਰਨ ਕਰਨ ਕਰਕੇ ਪਰਮਾਤਮਾ ਦਾ ਮਿਲਾਪ ਹਾਸਲ ਹੋ ਗਿਆ।
ਗੁਣ ਗਾਏ ਗੋਬਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ।
ਸਾਧ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਏ, ਜਿਹੜੇ ਬੜੇ ਨੀਕੇ ਨੇ, ਬੜੇ ਸੋਹਣੇ ਨੇ, ਕਲਿਆਣਮਈ ਨੇ, ਅਤੇ ਕਲਿਆਣਮਈ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਗਿਆ।
ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ।
ਹਿਰਦੇ ਦੀ ਸੇਜਾ ਸੁਹਾਵਣੀ ਬਣ ਗਈ, ਪਰਮਾਤਮਾ ਨੇ ਆਪਣਾ ਬਣਾ ਲਿਆ। ਜਦੋਂ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰੀਦਾ ਹੈ, ਉਹਦੇ ਨਾਲ ਕੀ ਘਟਨਾ ਵਾਪਰਦੀ ਹੈ? ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਨੇ ਕਿ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹ ਹਿਰਦਾ ਹੀ ਮੰਦਰ ਬਣ ਜਾਂਦਾ ਹੈ, ਸਿਮਰਨ ਕਰਨ ਦੇ ਨਾਲ ਹਿਰਦਾ ਹੀ ਮੰਦਰ ਬਣ ਜਾਂਦਾ ਹੈ। ਤੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਹਿਰਦੇ ਦੀ ਸੇਜਾ ਸੁਹਾਵਣੀ ਹੋ ਗਈ,
ਛੋੜ ਚਿੰਤ ਅਚਿੰਤ ਹੋਏ ਬਹੁੜ ਦੁੱਖ ਨਾ ਪਾਇਆ।
ਚਿੰਤਾ ਨੂੰ ਛੱਡ ਕੇ ਅਚਿੰਤ ਹੋ ਗਏ, ਬਾਅਦ ਵਿੱਚ ਦੁੱਖ ਨਹੀਂ ਮਿਲਦੇ। ਚਿੰਤਾ, ਸਾਰਾ ਸੰਸਾਰ ਚਿੰਤਾ ਤੁਰ ਹੈ ਕਿ ਜੇਕਰ ਮੈਂ ਕੰਮ ਨਾ ਕੀਤਾ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਧੀਆਂ ਪੁੱਤਰਾਂ ਦੇ ਕਾਰਜ ਕਿਵੇਂ ਹੋਣਗੇ। ਸਾਧ ਸੰਗਤ ਜੀ, ਗੁਰਬਾਣੀ ਨੇ ਸਾਨੂੰ ਜਿਹੜਾ ਢੰਗ ਦੱਸਿਆ ਹੈ, ਕਹਿੰਦੇ ਨੇ ਕਿ ਉਦਮ ਤਾਂ ਮਨੁੱਖ ਨੇ ਕਰਨਾ ਹੈ, ਉਦਮ ਕਰੇਂਦਿਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਪਰ ਚਿੰਤਾ ਨਹੀਂ ਕਰਨੀ। ਚਿੰਤਾ ਤੋਂ ਸਤਿਗੁਰੂ ਜੀ ਨੇ ਸਾਨੂੰ ਬਾਹਰ ਕੱਢਣ ਵਾਸਤੇ ਪਾਵਨ ਉਪਦੇਸ਼ ਬਖਸ਼ਿਆ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿੰਨਾਂ ਭੇਰੋ ਜੀ ਦੇ। ਜਿਹੜਾ ਸਮੁੰਦਰ ਦੇ ਵਿੱਚ ਜੀਵ ਪੈਦਾ ਕੀਤੇ ਨੇ ਪਰਮਾਤਮਾ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਇਸ ਕਰਕੇ ਚਿੰਤਾ ਨਾ ਕਰ, ਚਿੰਤਨ ਕਰ, ਸਿਮਰਨ ਕਰ। ਚੇਤਨਾ ਹੈ ਤੋ ਚੇਤ ਲੈ ਨਿਫ ਦਿਨ ਮੈਂ ਪ੍ਰਾਣੀ, ਵਾਹਿਗੁਰੂ ਦਾ ਨਾਮ ਸਿਮਰਨ ਕਰ।
ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਿਧ ਗਾਇਆ।
ਅੰਤ ਵਿੱਚ ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਸਮਝਾ ਰਹੇ ਨੇ ਕਿ ਪਰਮਾਤਮਾ ਦੇ ਗੁਣਾਂ ਨੂੰ ਗਾ ਗਾ ਕੇ, ਜੋ ਗੁਣਾਂ ਦਾ ਖਜ਼ਾਨਾ ਹੈ, ਪਰਮਾਤਮਾ ਗੁਣੀ ਨਿਧਾਨ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਜੀਵ ਦਾ ਆਤਮਿਕ ਤੌਰ 'ਤੇ ਵਿਕਾਸ ਹੋ ਗਿਆ, ਐਸੀ ਅਵਸਥਾ ਬਣ ਗਈ ਜਿਹੜੀ ਜਪਜੀ ਸਾਹਿਬ ਦੇ ਵਿੱਚ ਦੱਸਿਆ ਹੈ ਕਿ ਨਾਨਕ ਭਗਤਾਂ ਫਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਸਮੁੱਚੀ ਸੰਗਤ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਿੰਘ ਸਾਹਿਬਾਨ ਅਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਧੰਨਵਾਦ ਜੀ। ਆਓ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਨੂੰ ਪਿਆਰ ਦੇ ਨਾਲ ਪੜ੍ਹੀਏ ਜੀ।
ਛੋੜ ਚਿੰਤ ਅਚਿੰਤ ਹੋਏ ਬਹੁੜ ਦੁੱਖ ਨਾ ਪਾਇਆ, ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਿਧ ਗਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।